ਸਤਨਾਮ ਸ੍ਰੀ ਵਾਹਿਗੁਰੂ ਜੀਓ। ਸੂਹੀ ਮਹੱਲਾ ਪੰਜਵਾਂ। ਘਰ ਮੈਂ ਠਾਕੁਰ ਨਦਰ ਨ ਆਵੈ, ਗਲ ਮਹਿ ਪਾਣ ਲੈ ਲਟਕਾਵੈ। ਪਰਮੇ ਪੂਲਾ ਸਾਕਤ ਫਿਰਤਾ, ਨੀਰ ਬਿਰੋਲੈ ਖਪ ਖਪ ਮਰਤਾ। ਰਹਾਉ ਜਿਸ ਪਾਹਣ ਕੋ ਠਾਕੁਰ ਕਹਿਤਾ, ਉਹ ਪਾਹਣ ਲੈ ਉਸਕੋ ਡੁਬਤਾ। ਗੁਨੇਗਾ ਲੂਣ ਹਰਾਮੀ, ਪਾਹਣ ਨਾਵ ਨਾ ਪਾਰ ਗਿਰਾਮੀ। ਗੁਰਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਅਲ ਪੂਰਨ ਬਿਦਾਤਾ। ਗੁਰਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਅਲ ਪੂਰਨ ਬਿਦਾਤਾ। ਕਰਮ ਹੈ ਠਾਕੁਰ ਨਦਰ ਨਾ ਆਵੈ, ਗਲ ਮਹਿ ਪਾਹਣ ਲੈ ਲਟਕਾਵੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਬਾਣੀ ਕੇ ਬੋਹਿਤ ਮਹਾਨ ਪਰਉਪਕਾਰੀ ਸਤਿਗੁਰੂ, ਸੂਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਸ ਪਵਿੱਤਰ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਸਰਵਣ ਕੀਤਾ ਹੈ, ਇਸ ਪਾਵਨ ਪਵਿੱਤਰ ਸ਼ਬਦ ਦੇ ਵਿਚਲੇ ਅਰਥ ਭਾਵਾਂ ਤੋਂ ਪਤਾ ਲੱਗਦਾ ਹੈ, ਇਹ ਪਵਿੱਤਰ ਸ਼ਬਦ ਕਿਸੇ ਮੂਰਤੀ ਪੂਜਕ ਕਿਸੇ ਵਿਅਕਤੀ ਦੇ ਪ੍ਰਥਾਏ ਉਚਾਰਨ ਕੀਤਾ ਗਿਆ ਹੈ। ਸੰਪਰਦਾਇ ਵਿੱਚ ਮਹਾਂਪੁਰਖ ਇਸ ਸ਼ਬਦ ਦੀ ਉਥਾਨਕਾ ਇਹ ਸਰਵਣ ਕਰਵਾਉਂਦੇ ਸਨ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਦਰਬਾਰ ਸਾਹਿਬ ਜੀ ਦੀ ਸੇਵਾ ਕਰਵਾ ਰਹੇ ਸਨ ਤਾਂ ਉੱਥੇ ਇੱਕ ਪੰਡਿਤ ਇੱਕ ਪੱਥਰ ਦੀ ਮੂਰਤੀ ਲੈ ਕੇ, ਜਿਸ ਨੂੰ ਕਿ ਉਹ ਠਾਕੁਰ ਕਹਿੰਦਾ ਸੀ, ਪਰਿਕਰਮਾਂ ਦੇ ਵਿੱਚ ਆ ਕੇ ਬੈਠ ਗਿਆ ਔਰ ਸੰਗਤਾਂ ਉਸ ਪੰਡਿਤ ਨੂੰ ਵੇਖ ਵੇਖ ਕੇ ਕੋਲ ਦੀ ਲੰਘੀ ਜਾਣ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਏ, ਮੱਥਾ ਟੇਕਣ ਤੋਂ ਉਪਰੰਤ ਜਦੋਂ ਬਾਹਰ ਸਰੋਵਰ ਦੀ ਪਰਿਕਰਮਾ ਕਰ ਰਹੇ ਸਨ ਤਾਂ ਜਿੱਥੇ ਹੁਣ ਉਹ ਬ੍ਰਹਮ ਅਖਾੜਾ ਹੈ, ਉਦਾਸੀ ਸੰਪਰਦਾ ਦਾ ਡੇਰਾ ਹੈ, ਉਸ ਥਾਂ ਤੇ ਉਹ ਪੰਡਿਤ ਬੈਠਾ ਸੀ ਤੇ ਉਸਨੇ ਕੁਝ ਪੱਥਰ ਦੀਆਂ ਮੂਰਤੀਆਂ ਸਾਹਮਣੇ ਰੱਖੀਆਂ ਹੋਈਆਂ ਔਰ ਉਹਦੇ ਮਨ ਦੇ ਵਿੱਚ ਇਹ ਖਿਆਲ ਸੀ ਵੀ ਗੁਰੂ ਮਹਾਰਾਜ ਇੱਥੇ ਜ਼ਰੂਰ ਮੱਥਾ ਟੇਕਣਗੇ, ਚਲੋ ਜੇ ਮੱਥਾ ਨਾ ਵੀ ਟੇਕਿਆ ਚਲੋ ਕੁਝ ਨਾ ਕੁਝ ਦਰਸ਼ਨਾਂ ਤੇ ਦੇ ਕੇ ਹੀ ਜਾਣਗੇ। ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸਦੇ ਕੋਲ ਦੀ ਚੁੱਪ ਚਾਪ ਲੰਘ ਗਏ, ਕਿਉਂ ਭਾਵੇਂ ਸਤਿਗੁਰੂ ਨੂੰ ਉਸਦੇ ਮਨ ਦੀ ਭਾਵਨਾ ਦਾ ਪਤਾ ਵੀ ਸੀ ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਪ ਕੁਝ ਨਹੀਂ ਸੀ ਦੱਸਣਾ ਚਾਹੁੰਦੇ। ਅਖੀਰ ਜਦੋਂ ਸਤਿਗੁਰੂ ਨੇ ਦੂਸਰੀ ਪਰਿਕਰਮਾ ਕੀਤੀ ਉਹ ਪੰਡਿਤ ਉੱਠ ਕੇ ਖੜਾ ਹੋ ਗਿਆ ਤੇ ਸਤਿਗੁਰੂ ਨੂੰ ਕਹਿਣ ਲੱਗਾ, ਤੁਸੀਂ ਏਡੇ ਵੱਡੇ ਸਤਿਗੁਰੂ ਹੋ, ਤੇ ਤੁਸੀਂ ਇਸ ਠਾਕੁਰ ਦੀ ਮੂਰਤੀ ਦਾ ਸਤਿਕਾਰ ਕਿਉਂ ਨਹੀਂ ਕੀਤਾ? ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖ ਧਰਮ ਮੂਰਤੀ ਪੂਜਕ ਨਹੀਂ ਹੈ, ਇਸ ਲਈ ਅਸੀਂ ਇਹ ਜਿਹੜੀ ਕਿਸੇ ਮਨੁੱਖ ਦੀ ਬਣਾਈ ਹੋਈ ਪੱਥਰ ਦੀ ਮੂਰਤੀ ਹੈ, ਅਸੀਂ ਇਹਨੂੰ ਕਿਵੇਂ ਠਾਕੁਰ ਮੰਨ ਸਕਦੇ ਹਾਂ? ਅਸੀਂ ਨਹੀਂ ਮੰਨਦੇ। ਫਿਰ ਇਹ ਕਹਿਣ ਲੱਗਾ, ਤੁਸੀਂ ਠਾਕੁਰ ਦਾ ਅਪਮਾਨ ਕਰਦੇ ਹੋ, ਨਿਰਾਦਰ ਕਰਦੇ ਹੋ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹ ਵੀ ਗੱਲ ਨਹੀਂ, ਕਿਉਂਕਿ ਸਿੱਖ ਧਰਮ ਅਜਿਹਾ ਧਰਮ ਹੈ, ਨਾ ਤੇ ਮੂਰਤੀ ਪੂਜਕ ਹੈ ਤੇ ਨਾ ਹੀ ਬੁੱਤ ਸ਼ਕਨ ਹੈ, ਭਾਵ ਉਹਨਾਂ ਦਾ ਨਿਰਾਦਰ ਕਰਨਾ ਚਾਹੁੰਦਾ ਹੈ। ਸਿੱਖ ਧਰਮ ਦੇ ਆਪਣੇ ਵੱਖਰੇ ਸਿਧਾਂਤ ਨੇ, ਵੱਖਰੇ ਅਸੂਲ ਨੇ, ਤੇ ਦੂਜੇ ਵੀ ਸਾਰੇ ਧਰਮਾਂ ਦਾ ਮਾਨ ਸਨਮਾਨ ਕਰਦਾ ਹੈ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਪੰਡਤ ਨੂੰ ਅਸਲੀ ਠਾਕੁਰ ਕੌਣ ਹੈ ਔਰ ਉਹ ਕਿੱਥੇ ਵਸ ਰਿਹਾ ਹੈ, ਕਿਵੇਂ ਉਸ ਦੀ ਪ੍ਰਾਪਤੀ ਹੁੰਦੀ ਹੈ, ਸਤਿਗੁਰੂ ਮਹਾਰਾਜ ਨੇ ਉਸ ਪਖੰਡੀ ਪੰਡਤ ਨੂੰ ਜੋ ਮੂਰਤੀ ਪੂਜਕ ਸੀ ਉਹਨੂੰ ਇਸ ਸ਼ਬਦ ਦੁਆਰਾ ਉਪਦੇਸ਼ ਦਿੱਤਾ ਹੈ। ਰਹਾਉ ਦੀਆਂ ਪੰਕਤੀਆਂ ਹਨ, ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖਪ ਖਪ ਮਰਤਾ ਰਹਾਉ। ਸਤਿਗੁਰੂ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਫਰਮਾਉਂਦੇ ਹਨ, ਇਹ ਪੰਡਤ ਭਰਮ ਦੇ ਵਿੱਚ ਭੁੱਲਿਆ ਹੋਇਆ, ਸਾਕਤ ਜੋ ਸ਼ਕਤੀ ਦਾ ਉਪਾਸ਼ਕ ਹੈ, ਮਾਇਆ ਦਾ ਚੇਲਾ ਹੈ, ਇਹ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ। ਨੀਰ ਬਰੋਲੇ ਖਪ ਖਪ ਮਰਤਾ, ਜੋ ਇਹ ਮੂਰਤੀ ਪੂਜਾ ਕਰ ਰਿਹਾ ਹੈ ਇਹ ਤੇ ਪਾਣੀ ਬਰੋਲ ਰਿਹਾ ਹੈ, ਪਾਣੀ ਰਿੜਕ ਰਿਹਾ ਹੈ, ਤੇ ਇਹ ਇਸ ਫੋਕੀ ਮਿਹਨਤ ਦੇ ਵਿੱਚ ਖਪ ਖਪ ਕੇ ਮਰ ਰਿਹਾ ਹੈ, ਇਹਨੂੰ ਇਸ ਦੁਆਰਾ ਕੋਈ ਵੀ ਲਾਭ ਨਹੀਂ ਪ੍ਰਾਪਤ ਹੋ ਸਕਦਾ। ਲੋ ਹੁਣ ਆਰੰਭ ਤੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਮੂਰਤੀ ਪੂਜਕ ਬ੍ਰਾਹਮਣ ਨੂੰ ਕੀ ਉਪਦੇਸ਼ ਦਿੰਦੇ ਹਨ। ਲੋ ਇਹ ਉਪਦੇਸ਼ ਸਰਵ ਸਾਂਝਾ ਹੈ, ਭਗਤ ਕਬੀਰ ਜੀ ਦੀ ਪਵਿੱਤਰ ਸਿੱਖਿਆ ਹੈ। ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ ਬੂਡੇ ਕਾਲੀ ਧਾਰ। ਹਿੰਦੂ ਜਗਤ ਪੱਥਰ ਨੂੰ ਭਗਵਾਨ ਮੰਨੀ ਬੈਠਾ ਹੈ, ਬਈ ਪੱਥਰ ਹੀ ਰੱਬ ਹੈ। ਕਬੀਰ ਪਾਹਨ ਪਰਮੇਸ਼ਰ ਕੀਆ ਪੂਜੈ ਸਭ ਸੰਸਾਰ, ਇਸ ਪ੍ਰਵਾਸੇ ਜੋ ਰਹੇ। ਪਰ ਭਗਤ ਜੀ ਕਹਿੰਦੇ ਨੇ, ਜਿਹੜਾ ਇਸ ਪੱਥਰ ਦੇ ਭਰੋਸੇ ਤੇ ਰਹੇਗਾ, ਬੁੱਢੇ ਕਾਲੀ ਤਾਰੋ, ਕਾਲੀ ਤਾਰ ਮੌਤ ਦੀ ਨਦੀ ਵਿੱਚ ਡੁੱਬ ਜਾਣਗੇ, ਉਹਨਾਂ ਦੀ ਕੋਈ ਬਾਂਹ ਨਹੀਂ ਪਕੜਨ ਵਾਲਾ ਹੋਵੇਗਾ। ਲੋ ਹੁਣ ਗੁਰੂ ਅਰਜਨ ਦੇਵ ਮਹਾਰਾਜ ਵੀ ਉਸ ਪੰਡਿਤ ਨੂੰ ਕੀ ਉਪਦੇਸ਼ ਦਿੰਦੇ ਹਨ। ਆਪ ਸੰਗਤਾਂ ਪ੍ਰੇਮ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਘਰ ਮੈਂ ਠਾਕੁਰ ਨਜ਼ਰ ਨ ਆਵੇ, ਗੱਲ ਮੈਂ ਪਾਹਣ ਲੈ ਲਟਕਾਵੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਘਰ ਮੈਂ ਠਾਕੁਰ, ਉਹ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਸਾਡੇ ਘਰ ਹਿਰਦੇ ਵਿੱਚ, ਸਾਡੇ ਅੰਤਹਕਰਨ ਵਿੱਚ ਤੇ ਸਾਡੇ ਦਿਲ ਵਿੱਚ ਵਸ ਰਿਹਾ ਹੈ, ਕਿਉਂਕਿ ਗੁਰਮਤਿ ਦਾ ਸਿਧਾਂਤ ਹੈ, ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ, ਘਟ ਘਟ ਮੈਂ ਹਰਜੂ ਬਸੈ ਸੰਤਨ ਕਹਿਓ ਪੁਕਾਰ। ਘਰ ਮੈਂ ਠਾਕੁਰ, ਉਹ ਵਾਹਿਗੁਰੂ ਪਰਮੇਸ਼ਰ ਸਾਡੇ ਘਰ ਸਰੀਰ ਵਿੱਚ, ਸਾਡੇ ਹਿਰਦੇ ਵਿੱਚ ਵਸ ਰਿਹਾ ਹੈ, ਨਜ਼ਰ ਨਾ ਆਵੇ, ਉਹ ਤੇ ਨਿਗਾਹ ਵਿੱਚ ਆਉਂਦਾ ਨਹੀਂ। ਗੱਲ ਮੈਂ ਪਾਹਣ ਲੈ ਲਟਕਾਵੇ, ਤੇ ਆ ਗੱਲ ਦੇ ਵਿੱਚ ਪਾਹਣ ਦਾ ਅਰਥ ਹੈ ਪੱਥਰ ਜਾ ਲੈ ਕੇ, ਤੇ ਇਹ ਗੱਲ ਦੇ ਵਿੱਚ ਪੱਥਰ ਲੈ ਕੇ ਤੇ ਉਸ ਨੂੰ ਰੱਸੀ ਨਾਲ ਬੰਨ ਕੇ ਗੱਲ ਦੇ ਵਿੱਚ ਲਟਕਾਈ ਫਿਰਦਾ ਹੈ, ਭਾਵ ਉਸ ਮੂਰਤੀ ਪੂਜਕ ਪੰਡਿਤ ਨੂੰ ਸਤਿਗੁਰੂ ਆਖਦੇ ਨੇ, ਉਹ ਪਰਮੇਸ਼ਰ ਤਾਂ ਸਭ ਦੇ ਅੰਦਰ ਵਸ ਰਿਹਾ ਹੈ, ਉਹ ਤੇ ਤੈਨੂੰ ਦਿਸਦਾ ਨਹੀਂ, ਪਰ ਆ ਬਾਹਰੋਂ ਇੱਕ ਪੱਥਰ ਲੈ ਕੇ, ਪੱਥਰ ਦੀ ਮੂਰਤੀ ਜਾਂ ਸ਼ਿਵਲਿੰਗ ਲੈ ਕੇ ਇਹਨੂੰ ਆਪਣੇ ਗੱਲ ਦੇ ਵਿੱਚ ਲਟਕਾਈ ਫਿਰਦਾ ਹੈ, ਇਹਦੇ ਨਾਲ ਦੱਸ ਤੈਨੂੰ ਕੀ ਮਿਲੇਗਾ।
ਪਰਮੇ ਪੂਲਾ ਸਾਕਤ ਫਿਰਤਾ ਨੀਰ ਬਿਰੋ ਲੈ ਖਪ ਖਪ ਮਰਤਾ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਸਾਕਤ ਪੁਰਸ਼ ਹੈ ਭਾਵ ਜਿਹੜਾ ਸ਼ਕਤੀ ਦਾ ਉਪਾਸ਼ਕ ਹੋਵੇ ਉਹਨੂੰ ਸਾਕਤ ਕਹਿੰਦੇ ਨੇ, ਜਿਹੜਾ ਰੱਬ ਦਾ ਉਪਾਸ਼ਕ ਹੋਵੇ ਉਹਨੂੰ ਸੰਤ ਕਹਿੰਦੇ ਨੇ। ਸੰਤ ਤੇ ਸਾਕਤ ਦੋ ਸ਼ਬਦ ਗੁਰਬਾਣੀ ਵਿੱਚ ਆਉਂਦੇ ਨੇ। ਸੰਤ ਉਹ ਜੋ ਪਰਮੇਸ਼ਰ ਦਾ ਭਗਤ ਹੈ ਤੇ ਸਾਕਤ ਉਹ ਜਿਹੜਾ ਮਾਇਆ ਦਾ ਚੀਲਾ ਹੈ। ਭਰਮੇ ਭੂਲਾ ਸਾਕਤ ਫਿਰਤਾ, ਸਤਿਗੁਰੂ ਕਹਿੰਦੇ ਨੇ ਇਹ ਜਿਹੜਾ ਸਾਕਤ ਪੁਰਸ਼ ਹੈ ਇਹ ਭਰਮ ਦੇ ਵਿੱਚ ਹੀ ਭੁੱਲਿਆ ਫਿਰਦਾ ਹੈ। ਨੀਰ ਬਰੋਲੇ ਖਪ ਖਪ ਮਰਦਾ, ਇਹ ਜੋ ਮੂਰਤੀਆਂ ਦੀ ਪੂਜਾ ਕਰ ਰਿਹਾ ਪਾਣੀ ਰਿੜਕਦਾ ਹੈ, ਔਰ ਇਸੇ ਫੋਕੀ ਮਿਹਨਤ ਦੇ ਵਿੱਚ ਇਸ ਝੂਠੇ ਪਰਿਸ਼ਰਮ ਦੇ ਵਿੱਚ ਵੀ ਖਪ ਖਪ ਕੇ ਮਰ ਰਿਹਾ ਹੈ।
ਜਿਸ ਪਾਹਣ ਕੋ ਠਾਕੁਰ ਕਹਿਤਾ ਉਹ ਪਹਾਣ ਲੈ ਉਸ ਕੋ ਡੁਬਤਾ।
ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਸ ਪਾਹਣ ਪੱਥਰ ਨੂੰ ਇਹ ਠਾਕੁਰ ਕਹਿੰਦਾ ਹੈ ਵੀ ਇਹ ਪੱਥਰ ਹੀ ਭਗਵਾਨ ਹੈ, ਇਹ ਪੱਥਰ ਹੀ ਮੇਰਾ ਪਰਮਾਤਮਾ ਹੈ, ਉਹ ਪਾਹਣ ਲੈ ਉਸ ਕੋ ਡੁਬਤਾ। ਉਹ ਜਿਹੜਾ ਪੱਥਰ ਹੈ ਉਹ ਉਸਨੂੰ ਵੀ ਨਾਲ ਲੈ ਕੇ, ਜਿਹੜਾ ਉਸਨੂੰ ਪੂਜਦਾ ਹੈ ਉਹਨੂੰ ਵੀ ਨਾਲ ਲੈ ਕੇ ਹੀ, ਔਰ ਉਹ ਪਾਣੀ ਵਿੱਚ ਡੁੱਬ ਜਾਂਦਾ ਹੈ। ਕਿਉਂਕਿ ਪੱਥਰ ਠੋਸ ਹੁੰਦਾ ਹੈ ਤੇ ਵਜਨਦਾਰ ਹੁੰਦਾ, ਉਹਨੂੰ ਤੁਸੀਂ ਜਦੋਂ ਪਾਣੀ ਵਿੱਚ ਸੁੱਟੋ ਉਸੇ ਵੇਲੇ ਡੁੱਬ ਜਾਂਦਾ ਹੈ, ਤੇ ਜੇ ਕੋਈ ਉਸਨੂੰ ਪੂਜਣ ਵਾਲਾ ਵੀ ਉਹਦੇ ਨਾਲ ਉਸ ਪੱਥਰ ਦੇ ਨਾਲ ਕੋਈ ਦਰਿਆ ਵਿੱਚ ਛਾਲ ਮਾਰਦੇ ਵੀ ਉਹਨੂੰ ਵੀ ਨਾਲ ਲੈ ਕੇ ਡੁੱਬ ਜਾਂਦਾ, ਕਿਉਂਕਿ ਹੈ ਜੋ ਪੱਥਰ, ਪੱਥਰ ਕੀ ਬੇੜੀ ਜੇ ਚੜ੍ਹੈ ਪਰ ਨਾਲ ਬੁਢਾਵੇ, ਜਿਹੜਾ ਪੱਥਰ ਦੀ ਬੇੜੀ ਤੇ ਚੜ੍ਹਦਾ ਉਸਨੂੰ ਉਹ ਸਮੁੰਦਰ ਵਿੱਚ ਡੋਬਦੀ ਹੈ। ਇਸੇ ਲਈ ਸਤਿਗੁਰੂ ਇੱਥੇ ਵੀ ਉਹੀ ਸਿਧਾਂਤ ਪ੍ਰਗਟਾਉਂਦੇ ਹਨ। ਜਿਸ ਪੱਥਰ ਨੂੰ ਇਹ ਠਾਕੁਰ ਆਖ ਰਿਹਾ ਹੈ ਵੀ ਇਹ ਪੱਥਰ ਹੀ ਭਗਵਾਨ ਹੈ, ਉਹ ਪੱਥਰ ਲੈ ਕੇ ਤਾਂ ਉਸਨੂੰ ਨਾਲ ਹੀ ਪਾਣੀ ਵਿੱਚ ਡੁੱਬ ਜਾਂਦਾ ਹੈ।
ਗੁਨਹਗਾਰ ਲੂਣ ਹਰਾਮੀ ਪਾਹਣ ਨਾਵ ਨਾ ਪਾਰ ਗਿਰਾਮੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਨਾਹਗਾਰ ਤੇ ਲੂਣ ਹਰਾਮੀਆਂ, ਇਸ ਗੱਲ ਨੂੰ ਥੋੜਾ ਜਿਹਾ ਸਮਝ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਪੱਥਰ ਮੰਨੀ ਬੈਠਾ। ਪੱਥਰ ਤਾਂ ਜੜ ਜੋਨੀ ਹੈ, ਜਿਹੜਾ ਪੱਥਰ ਨੂੰ ਰੱਬ ਮੰਨਦਾ ਹੈ ਇਹਦੇ ਨਾਲੋਂ ਤਾਂ ਕਿਸੇ ਦੇਹਧਾਰੀ ਨੂੰ ਰੱਬ ਮੰਨ ਲੈਣਾ ਕਈ ਗੁਣਾ ਚੰਗਾ ਹੈ, ਕਿਉਂਕਿ ਕਮ ਸੇ ਕਮ ਉਹਦੇ ਵਿੱਚ ਰੱਬ ਦੀ ਜੋਤ ਹੈ, ਉਹਦੀ ਚੇਤਨ ਸੱਤਾ ਤੇ ਹੈ। ਪਰ ਪੱਥਰ ਤਾਂ ਹੈ ਹੀ ਜੜ ਜੋਨ, ਤੇ ਜਿਹੜਾ ਪੱਥਰ ਨੂੰ ਰੱਬ ਕਹਿੰਦਾ ਇਹ ਤੇ ਗੁਨਾਹਗਾਰ ਆਦਮੀ ਹੈ ਤੇ ਲੂਣ ਹਰਾਮੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਸ ਪੰਡਿਤ ਨੂੰ ਕਹਿੰਦੇ ਨੇ ਉਹ ਪਾਪੀਆ ਤੇ ਨਿਮਕ ਹਰਾਮੀਆ, ਯਾਦ ਰੱਖ ਪਾਹਣ ਨਾਵ ਨਾ ਪਾਰ ਗਰਾਮੀ। ਆ ਜੋ ਪੱਥਰ ਦੀ ਨਾਵ ਬੇੜੀ ਤੇ ਤੂੰ ਚੜਿਆ ਹੋਇਆ ਨਾ, ਆ ਜਿਹੜੀ ਮੂਰਤੀ ਪੂਜਾ ਹੈ ਇਹ ਪੱਥਰ ਦੀ ਬੇੜੀ, ਨਾਵ ਕਹਿੰਦੇ ਨੇ ਬੇੜੀ ਨੂੰ, ਇਹ ਜਿਹੜੀ ਮੂਰਤੀਆਂ ਦੀ ਪੂਜਾ ਹੈ ਇਹ ਪੱਥਰ ਦੀ ਬੇੜੀ ਹੈ, ਇਹਦੇ ਉੱਤੇ ਚੜ ਕੇ ਪਾਹਣ ਨਾਵ ਨਾ ਪਾਰ ਗਰਾਮੀ, ਤੂੰ ਕਦੇ ਪਾਰ ਗਰਾਮੀ ਪਾਰ ਨਹੀਂ ਉਤਰ ਸਕੇਗਾ। ਪੱਥਰ ਦੀ ਬੇੜੀ ਕਦੇ ਵੀ ਕਿਸੇ ਨੂੰ ਪਾਰ ਨਹੀਂ ਉਤਾਰ ਸਕਦੀ, ਜਿਹੜਾ ਪੱਥਰ ਦੀ ਬੇੜੀ ਤੇ ਚੜ੍ਹਦਾ ਹੈ ਉਹ ਕਦੇ ਵੀ ਪਾਰ ਨਹੀਂ ਉਤਰ ਸਕਦਾ, ਉਹ ਰਸਤੇ ਵਿੱਚ ਹੀ ਡੁੱਬਦਾ ਹੈ।
ਗੁਰਮਿਲ ਨਾਨਕ ਠਾਕੁਰ ਜਾਤਾ ਜਲ ਥਲ ਮਹੀ ਅਲ ਪੂਰਨ ਵਿਦਾਤਾ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਅਸਾਂ ਤੇ ਗੁਰੂ ਦੇ ਨਾਲ ਮਿਲ ਕੇ ਉਸ ਅਸਲੀ ਠਾਕੁਰ ਮਾਲਕ ਵਾਹਿਗੁਰੂ ਪਰਮੇਸ਼ਰ ਨੂੰ ਜਾਣਿਆ ਹੈ, ਜੇ ਤੂੰ ਆਖੇ ਉਹ ਕਿੱਥੇ ਹੈ, ਜਲ ਥਲ ਮਹੀ ਅਲ ਪੂਰਨ ਵਿਦਾਤਾ, ਉਹ ਜਲਾਂ ਥਲਾਂ ਧਰਤੀ ਆਕਾਸ਼ਾਂ ਦੇ ਵਿੱਚ ਵਿਦਾਤਾ ਕਰਮ ਫਲ ਪ੍ਰਦਾਤਾ ਵਾਹਿਗੁਰੂ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ ਹੈ।
ਸੂਹੀ ਮਹੱਲਾ ਪੰਜਵਾਂ ਲਾਲਨ ਰਾਵਿਆਂ ਕਵਨ ਗਤੀਰੀ ਸਖੀ ਬਤਾਵੋ ਮੁਝੈ ਮਤੀਰੀ।
ਲੋ ਹੁਣ ਪਿਛਲਾ ਸ਼ਬਦ ਉਸ ਮੂਰਤੀ ਪੂਜਕ ਪੰਡਿਤ ਦੇ ਪ੍ਰਥਾਏ ਉਚਾਰਨ ਕੀਤਾ, ਹੁਣ ਜੋ ਅੱਗੇ ਸ਼ਬਦ ਆ ਰਿਹਾ ਹੈ ਇਹ ਉੱਤਮ ਤੇ ਮੱਧਮ ਸਖੀ ਦੇ ਸੰਵਾਦ ਦੇ ਰੂਪ ਦੇ ਵਿੱਚ ਸਤਿਗੁਰੂ ਨੇ ਉਚਾਰਨ ਕੀਤਾ ਹੈ। ਉੱਤਮ ਸਖੀ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਮਿਲੇ ਹੋਏ ਮਹਾਂਪੁਰਖ, ਮੱਧਮ ਸਖੀ ਹੈ ਜਗਿਆਸੂ, ਜਿਹੜੇ ਹਾਲੇ ਸਾਧਨ ਕਰ ਰਹੇ ਨੇ, ਰੱਬ ਨੂੰ ਮਿਲਣ ਵਾਸਤੇ ਯਤਨ ਕਰ ਰਹੇ ਨੇ। ਤੇ ਜਿਹੜੀ ਮੱਧਮ ਸਖੀ ਹੈ ਉਹ ਉੱਤਮ ਸਖੀ ਨੂੰ ਆਖਦੀ ਹੈ, ਸੁਹਬ ਸੁਹਬ ਸੁਹਵੀ, ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਓ, ਵੀ ਸੁਹਬ ਸੁਹਬ ਸੁਹਵੀ। ਮੱਧਮ ਸਖੀ ਉੱਤਮ ਸਖੀ ਨੂੰ ਕਹਿੰਦੀ ਹੈ, ਜਗਿਆਸੂ ਕਿਸੇ ਰੰਗੀ ਰੂਹ ਨੂੰ ਆਖਦਾ ਹੈ, ਸੁਹਬ 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 ਦੀ। ਸੁਹਬ ਦਾ ਅਰਥ ਹੈ ਲਾਲ ਰੰਗ, ਬਈ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਮਜੀਠੀ ਰੰਗ ਦੇ ਨਾਲ। ਸੁਹਬ ਦਾ ਅਰਥ ਹੈ ਵੀ ਲਾਲ ਰੰਗ, ਵੀ ਵਾਹਿਗੁਰੂ ਦੇ ਨਾਮ ਦੇ ਮਜੀਠੀ ਰੰਗ ਦੇ ਨਾਲ। ਸੁਹਬ ਸੁਹਬੀ, ਤੂੰ ਤਾਂ ਲਾਲੋ ਲਾਲ ਹੋ ਗਈ ਹੈ, ਤੈਨੂੰ ਐਸਾ ਨਾਮ ਦਾ ਰੰਗ ਚੜਿਆ ਹੈ, ਆਪਣੇ ਪ੍ਰੀਤਮ ਕੈ ਰੰਗ ਰਤੀ, ਤੂੰ ਆਪਣੇ ਪਿਆਰੇ ਪ੍ਰਭੂ ਦੇ ਪਰਮੇਸ਼ਰ ਦੇ ਰੰਗ ਵਿੱਚ ਵੀ ਰੰਗੀ ਗਈ ਹੈ। ਪਹਿਲਾਂ ਤੈਨੂੰ ਨਾਮ ਦਾ ਰੰਗ ਚੜਿਆ, ਭਗਤੀ ਦਾ ਰੰਗ ਚੜਿਆ, ਪ੍ਰੇਮ ਦਾ ਰੰਗ ਚੜਿਆ, ਫਿਰ ਤੂੰ ਉਸ ਆਪਣੇ ਪਿਆਰੇ ਪਤੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਗਈ ਹੈ। ਹੁਣ ਮੇਰਾ ਇੱਕ ਸਵਾਲ ਹੈ, ਲਾਲਨ ਰਾਵਿਆ ਕਵਨ ਗਤੀਰੀ, ਹੇ ਸਖੀ ਮੈਨੂੰ ਇਹ ਦੱਸ, ਤੂੰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਕਿਹੜੀ ਗਤੀ ਦਾ ਅਰਥ ਹੈ ਮਰਯਾਦਾ, ਕਿਹੜੀ ਮਰਯਾਦਾ, ਕਿਹੜੇ ਰਾਹ ਚੱਲ ਕੇ ਤੂੰ ਉਸ ਵਾਹਿਗੁਰੂ ਪਰਮੇਸ਼ਰ ਦੇ ਆਨੰਦ ਨੂੰ ਮਾਣਿਆ ਹੈ, ਸਖੀ ਬਤਾਵੋ ਮੁਝੇ ਮਤੀਰੀ, ਹੇ ਸਖੀ ਤੂੰ ਮੈਨੂੰ ਵੀ ਕੋਈ ਇਹੋ ਜਿਹੀ ਸਿੱਖਿਆ ਦੱਸ, ਕੋਈ ਇਹੋ ਜਿਹੀ ਨਸੀਹਤ ਦੇ, ਤਾਂ ਕਿ ਮੈਂ ਵੀ ਉਸ ਪਰਮੇਸ਼ਰ ਪਤੀ ਦੇ ਆਨੰਦ ਨੂੰ ਮਾਣ ਸਕਾਂ।
ਸੁਹਬ ਸੁਹਬ ਸੁਹਵੀ, ਆਪਣੇ ਪ੍ਰੀਤਮ ਕੈ ਰੰਗ ਰਤੀ ਰਹਾਓ।
ਲੋ, ਜਿਹੜੀ ਆਪਣੇ ਪਿਆਰੇ ਪਤੀ ਪਰਮੇਸ਼ਰ ਦੇ ਰੰਗ ਵਿੱਚ ਰੰਗੀ ਹੋਈ ਹੈ, ਉਸ ਰੂਹ ਨੂੰ ਮੱਧਮ ਸਖੀ ਆਖਦੀ ਹੈ, ਸੁਹਬ ਸੁਹਬ ਸੁਹਵੀ, ਤੂੰ ਉਸ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ, ਉਸ ਮਜੀਠ ਦੇ ਰੰਗ ਦੇ ਵਿੱਚ ਆਪਣੇ ਆਪ ਨੂੰ ਰੰਗ ਕੇ ਐਨ ਲਾਲ ਗੁਲਾਲ ਹੋਈ ਹੋਈ ਹੈ, ਤੂੰ ਮੈਨੂੰ ਇਹ ਦੱਸ, ਇਹ ਰੰਗ ਤੈਨੂੰ ਕਿਵੇਂ ਚੜਿਆ ਹੈ।
ਪਾਉ ਮਲੋਵੋ ਸੰਗ ਨੈਣ ਪਤੀਰੀ, ਜਹਾਂ ਪਠਾਵੋ ਜਾਓ ਤਤੀਰੀ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਮੱਧਮ ਸਖੀ ਉਸ ਉੱਤਮ ਸਖੀ ਨੂੰ ਕਹਿੰਦੀ ਹੈ, ਪਾਉ ਮਲੋਵੋ ਸੰਗ ਨੈਣ ਪਤੀਰੀ, ਮੈਂ ਆਪਣੀਆਂ ਨੇਤਰਾਂ ਦੀਆਂ, ਪਤੀਰੀ ਦਾ ਅਰਥ ਹੈ ਧੀਰੀਆਂ ਦੇ ਨਾਲ, ਅੱਖਾਂ ਦੀਆਂ ਪਲਕਾਂ ਦੇ ਨਾਲ ਮੈਂ ਤੇਰੇ ਚਰਨਾਂ ਨੂੰ ਪੁਲਸਾਂ। ਭਾਵ ਜਦੋਂ ਆਪਾਂ ਕਿਸੇ ਦੇ ਚਰਨਾਂ ਤੇ ਮੱਥਾ ਟੇਕਦੇ ਹਾਂ ਤੇ ਸਾਡਾ ਮੱਥਾ ਚਰਨਾਂ ਦੇ ਨਾਲ ਲੱਗਦਾ ਹੈ ਤੇ ਸਾਡੇ ਨੇਤਰਾਂ ਦੀਆਂ ਪਲਕਾਂ ਵੀ ਨਾਲ ਹੀ ਲੱਗਦੀਆਂ ਨੇ। ਇਹ ਅਤਿ ਨਿਮਰਤਾ ਤੇ ਸ਼ਰਧਾ ਭਾਵਨਾ ਨੂੰ ਪ੍ਰਗਟਾਉਣ ਦੇ ਲਈ ਸਤਿਗੁਰੂ ਮਹਾਰਾਜ ਨੇ ਬਚਨ ਆਖੇ ਨੇ, ਹੇ ਸਖੀ ਪਾਉ ਮਲੋਵੋ ਸੰਗ ਨੈਣ ਪਤੀਰੀ, ਮੈਂ ਆਪਣੀਆਂ ਨੇਤਰਾਂ ਦੀਆਂ, ਪਤੀਰੀ ਦਾ ਅਰਥ ਹੈ ਧੀਰੀਆਂ ਨਾਲ, ਭਾਵ ਆਪਣੀਆਂ ਅੱਖਾਂ ਦੀਆਂ ਪਲਕਾਂ ਦੇ ਨਾਲ ਮੈਂ ਤੇਰੇ ਚਰਨਾਂ ਨੂੰ ਪਲੋਸਾਂਗੀ। ਜਹਾਂ ਪਠਾਵੋ ਜਾਉ ਤਤੀਰੀ, ਹੇ ਸਖੀ ਤੂੰ ਮੈਨੂੰ ਜਿੱਥੇ ਵੀ ਭੇਜੇ ਉੱਥੇ ਮੈਂ ਜਾਵਾਂਗੀ, ਭਾਵ ਹਰ ਪ੍ਰਕਾਰ ਤੇਰੀ ਆਗਿਆ ਮੰਨਾਂਗੀ।
ਜਬ ਤਬ ਸੰਜਮ ਦਿਓ ਜਤੀਰੀ, ਇੱਕ ਨਿਮਕ ਮਿਲਾਵੋ ਮੋਏ ਪ੍ਰਾਨ ਪਤੀਰੀ।
ਮੱਧਮ ਸਖੀ ਆਖਦੀ ਹੈ ਉੱਤਮ ਸਖੀ ਨੂੰ, ਹੇ ਸਖੀ ਮੈਂ ਸਭ ਕੀਤੇ ਜਾਪ ਤਾਪ ਸੰਜਮ ਵਰਤ ਨੇਮ ਸੰਦਮ ਆਦਿਕ ਸਾਧਨ ਤੇ ਜਤੀ ਦਾ ਅਰਥ ਹੈ ਬ੍ਰਹਮਚਰਜ ਰੱਖਿਆ, ਕਿਉਂਕਿ ਬ੍ਰਹਮਚਰਜ ਵੀ ਵਾਹਿਗੁਰੂ ਦੀ ਪ੍ਰਾਪਤੀ ਵਾਸਤੇ ਜ਼ਰੂਰੀ ਸਮਝਿਆ ਜਾਂਦਾ ਸੀ। ਹਜ਼ੂਰ ਕਹਿੰਦੇ ਨੇ, ਹੇ ਸਖੀ ਮੈਂ ਜਿੰਨੇ ਵੀ ਪਿੱਛੇ ਜਾਪ ਤਾਪ ਸੰਜਮ ਵਰਤ ਨੇਮ ਕੀਤੇ ਨੇ ਜਾਂ ਬ੍ਰਹਮਚਰਜ ਵੀ ਰੱਖਿਆ ਹੈ, ਉਹ ਮੈਂ ਸਭ ਕੁਝ ਤੈਨੂੰ ਭੇਟ ਕਰ ਦੇਵਾਂ। ਇੱਕ ਨਿਮਖ ਮਿਲਾਵੋ ਮੋਏ ਪ੍ਰਾਣ ਪਤੀਰੀ, ਪਰ ਹੇ ਸਖੀ ਉਸ ਮੇਰੇ ਪ੍ਰਾਣਾਂ ਦੇ ਪਤੀ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਨਿਮਖ ਪਰ, ਇੱਕ ਅੱਖ ਦੇ ਫੋਰੇ ਮਾਤਰ, ਇੱਕ ਪਲ ਮਾਤਰ ਮੈਨੂੰ ਇੱਕ ਵਾਰੀ ਮਿਲਾ ਦੇ ਤੇ ਮੈਂ ਸਭ ਕੁਝ ਤੇਰੇ ਅੱਗੇ ਕੁਰਬਾਨ ਕਰ ਦੇਵਾਂਗੀ।
ਮਾਣ ਤਾਣ ਅਹੰਗ ਬੁੱਧ ਹਤੀਰੀ, ਸਾ ਨਾਨਕ ਸੁਹਾਗ ਵਤੀਰੀ।
ਤੇ ਹੁਣ ਅਖੀਰ ਦੇ ਉੱਤੇ ਉੱਤਮ ਸਖੀ ਮੱਧਮ ਸਖੀ ਨੂੰ ਜਵਾਬ ਦਿੰਦੀ ਹੈ, ਕੀ ਆਖਦੀ ਹੈ, ਮਾਣ ਤਾਣ ਅਹੰ ਬੁੱਧ ਹਤੀਰੀ, ਹੇ ਸਖੀ ਮੈਂ ਆਪਣੇ ਮਨ ਦਾ ਮਾਣ ਛੱਡ ਦਿੱਤਾ, ਤਨ ਦਾ ਤਾਣ ਵੀ ਛੱਡ ਦਿੱਤਾ, ਤੇ ਹੰਕਾਰ ਵਾਲੀ ਬੁੱਧੀ ਵੀ ਹਤੀ ਦਾ ਅਰਥ ਹੈ ਨਾਸ ਕਰ ਦਿੱਤੀ। ਇਹ ਹੈ ਮਿਲਣ ਦਾ ਤਰੀਕਾ। ਜਿਸ ਨੇ ਮਾਣ ਤਾਣ ਹੰਕਾਰ ਵਾਲੀ ਬੁੱਧੀ ਨਾਸ ਕਰ ਦਿੱਤੀ, ਸਾ ਨਾਨਕ ਸੁਹਾਗ ਵਤੀਰੀ। ਹੇ ਸਕੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਫਿਰ ਉਹ ਸੁਹਾਗਵੰਤੀ ਹੋ ਗਈ। ਉਸ ਪਤੀ ਪਰਮੇਸ਼ਰ ਦੇ ਮਿਲਾਪ ਵਾਲੀ ਸੁਹਾਗਣ ਬਣ ਗਈ। ਜਿਸ ਨੇ ਮਾਣ ਤਾਣ ਹੰਕਾਰ ਵਾਲੀ ਬੁੱਧੀ ਨਾਸ ਕਰ ਦਿੱਤੀ, ਬਈ ਉਹ ਸਖੀ ਉਸ ਵਾਹਿਗੁਰੂ ਪਰਮੇਸ਼ਰ ਦੇ ਸੁਹਾਗ ਵਾਲੀ ਆਨੰਦ ਵਾਲੀ ਸੁਹਾਗਣ ਬਣ ਗਈ।
ਸੁਹੀ ਮਹੱਲਾ ਪੰਜਵਾਂ, ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੁਝੀ ਪੇਖ ਪੇਖ ਮਨ ਸਾਧਾਰਾ।
ਫਿਰ ਉਹ ਸੁਹਾਗਵੰਤੀ ਦੀ ਕੈਸੀ ਅਵਸਥਾ ਹੁੰਦੀ ਹੈ? ਉਹ ਹਰ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦੀ ਹੈ। ਤੂੰ ਸਾਜਨ ਤੂੰ ਪ੍ਰੀਤਮ, ਮੇਰਾ ਚਿਤ ਹੈ ਨਾ ਬਿਸਰੈ ਕਾਹੂ ਬੀਰਾ। ਰਹਾਓ ਹੇ ਵਾਹਿਗੁਰੂ, ਤੂੰ ਹੀ ਮੇਰਾ ਸੱਜਣ ਮਿੱਤਰ ਹੈ ਤੇ ਤੂੰ ਹੀ ਮੇਰਾ ਪ੍ਰੀਤਮ ਪਿਆਰਾ ਹੈ। ਤੂੰ ਮੇਰੇ ਚਿੱਤ ਤੋਂ ਕਿਸੇ ਵੇਲੇ ਵੀ ਭੁੱਲਦਾ ਨਹੀਂ ਹੈ। ਮੈਂ ਦਮ ਬਾ ਦਮ ਸਵਾਸ ਸਵਾਸ ਹਰ ਵੇਲੇ ਤੈਨੂੰ ਚੇਤੇ ਕਰਦੀ ਰਹਿੰਦੀ ਹਾਂ, ਕਿਉਂ ਤੂੰ ਜੀਵਨ ਤੂੰ ਪ੍ਰਾਣ ਆਧਾਰ ਹੈ। ਤੂੰ ਹੀ ਮੇਰਾ ਜੀਵਨ ਹੈ, ਜਿੰਦ ਜਾਨ ਹੈ, ਤੂੰ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ। ਤੁਝ ਹੀ ਪੇਖ ਪੇਖ ਮਨ ਸਾਧਾਰਾ, ਤੇ ਤੈਨੂੰ ਵੇਖ ਵੇਖ ਕੇ ਮੇਰਾ ਮਨ ਸਾਧਾਰਾ, ਇਹ ਸਹਿਤ ਆਸਰੇ ਦੀ ਹੋ ਗਿਆ ਹੈ।
ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤ ਹੈ ਨ ਬਿਸਰੈ ਕਾਹੂ ਬੇਰਾ। ਰਹਾਓ
ਹੇ ਵਾਹਿਗੁਰੂ ਜੀ, ਤੂੰ ਹੀ ਮੇਰਾ ਸੱਜਣ ਸੁਹਿਰਦ ਮਿੱਤਰ ਹੈ, ਤੂੰ ਹੀ ਮੇਰਾ ਪਿਆਰਾ ਹੈ। ਤੂੰ ਮੇਰੇ ਚਿਤ ਤੋਂ ਕਿਸੇ ਵੇਲੇ ਵੀ ਭੁੱਲਦਾ ਨਹੀਂ ਹੈ, ਹਰ ਵੇਲੇ ਤੇਰੀ ਯਾਦ ਸਾਡੇ ਮਨ ਦੇ ਵਿੱਚ ਵਸੀ ਰਹਿੰਦੀ ਹੈ।
ਬੈ ਖਰੀਦ ਹੋ ਦਾਸਰੋ ਤੇਰਾ, ਤੂੰ ਭਾਰੂ ਠਾਕੁਰ ਗੁਣੀ ਗਹਿਰਾ।
ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਨੇ, ਇਉਂ ਬੇਨਤੀ ਕਰਨੀ ਹੈ, ਹੇ ਵਾਹਿਗੁਰੂ ਜੀ, ਮੈਂ ਤੇ ਤੁਹਾਡਾ ਮੁੱਲ ਖਰੀਦਿਆ ਹੋਇਆ ਦਾਸ ਹਾਂ। ਬੈ ਖਰੀਦ ਹੋ ਦਾਸਰੋ ਤੇਰਾ, ਮੈਂ ਤੁਹਾਡਾ ਮੁੱਲ ਖਰੀਦਿਆ ਹੋਇਆ ਦਾਸ ਹਾਂ। ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ, ਬੈ ਖਰੀਦ ਹੋ ਦਾਸਰੋ ਤੇਰਾ, ਹੈ ਵਾਹਿਗੁਰੂ ਮੈਂ ਤੇਰਾ ਮੁੱਲ ਖਰੀਦਿਆ ਹੋਇਆ ਗੁਲਾਮ ਹਾਂ। ਤੂੰ ਭਾਰੂ ਠਾਕੁਰ ਗੁਣੀ ਗਹਿਰਾ, ਹੇ ਵਾਹਿਗੁਰੂ ਤੂੰ ਬਹੁਤ ਵੱਡਾ ਸਾਡਾ ਮਾਲਕ ਤੇ ਸਾਰੇ ਹੀ ਗੁਣਾਂ ਦਾ ਗਹਿਰਾ ਖਜ਼ਾਨਾ ਹੈ।
ਕੋਟ ਦਾਸ ਜਾ ਕਹਿ ਦਰਬਾਰੇ, ਨਿਮਕ ਨਿਮਕ ਵਸੈ ਤਿੰਨ ਨਾਲੇ।
ਹੇ ਵਾਹਿਗੁਰੂ ਜੀ, ਕਰੋੜਾਂ ਹੀ ਉਹ ਤੇਰੇ ਦਾਸ ਨੇ ਜੋ ਤੇਰੇ ਸੱਚਖੰਡ ਦਰਬਾਰ ਦੇ ਵਿੱਚ ਰਹਿੰਦੇ ਹਨ। ਨਿਮਕ ਨਿਮਕ ਵਸੈ ਤਿੰਨ ਨਾਲੇ, ਤੂੰ ਨਿਮਕ ਨਿਮਕ ਕਾਲ ਉਹਨਾਂ ਦੇ ਨਾਲ ਵਸਦਾ। ਜਿੰਨੇ ਵੀ ਪਰਮੇਸ਼ਰ ਦੇ ਪਿਆਰੇ ਨੇ ਉਹ ਵੀ ਇੱਕ ਨਹੀਂ ਬੇਅੰਤ ਨੇ, ਕਈ ਕੋਟ ਤੱਤ ਕੇ ਬੀਤੇ, ਸਦਾ ਨਿਹਾਰੇ ਇੱਕੋ ਨੇਤਰੇ। ਕਈ ਕੋਟ ਨਾਮ ਰਸ ਪੀਵੇ, ਅਮਰ ਪਏ ਸਦ ਸਦ ਹੀ ਜੀਵੇ। ਵਾਹਿਗੁਰੂ ਦੇ ਬੇਅੰਤ ਦਾਸ ਨੇ ਜਿਹੜੇ ਸੱਚਖੰਡ ਦਰਬਾਰ ਦੇ ਵਿੱਚ ਰਹਿੰਦੇ ਹਨ, ਤੇ ਹੇ ਵਾਹਿਗੁਰੂ ਨਿਮਕ ਨਿਮਕ ਕਾਲ ਤੋਂ ਉਹਨਾਂ ਦੇ ਅੰਗ ਸੰਗ ਵਸ ਰਿਹਾ ਹੈ।
ਉਹ ਕਿਛ ਨਾਹੀਂ ਸਭ ਕਿਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਬੜੀ ਨਿਮਰਤਾ ਨਾਲ ਅਰਦਾਸ ਬੇਨਤੀ ਕਰਦੇ ਨੇ, ਢੰਗ ਸਾਨੂੰ ਸਿਖਾਉਂਦੇ ਨੇ, ਇਉਂ ਬੇਨਤੀ ਕਰਨੀ ਹੈ। ਹਾਂ ਕਿਛ ਨਾਹੀ, ਮਹਾਰਾਜ ਮੈਂ ਤੇ ਕੁਛ ਵੀ ਨਹੀਂ ਹਾਂ, ਮੈਂ ਨਾਹੀ ਕਸ਼ ਹਾਂ ਨਹੀਂ, ਕਸ਼ ਆਹੇ ਨਾ ਮੂਰਾ, ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਹਾਂ ਕਿਛ ਨਾਹੀ ਸਭ ਕੁਛ ਤੇਰਾ, ਹੈ ਵਾਹਿਗੁਰੂ ਮੈਂ ਤੇ ਕੁਝ ਵੀ ਨਹੀਂ ਹਾਂ, ਕੋਈ ਚੀਜ਼ ਨਹੀਂ ਹਾਂ, ਤੇ ਜੋ ਵੀ ਕੁਝ ਮੇਰੇ ਕੋਲ ਹੈ ਉਹ ਸਭ ਕੁਛ ਤੇਰਾ ਹੀ ਹੈ। ਤਨ ਵੀ ਮਨ ਵੀ ਧਨ ਵੀ ਸਭ ਕੁਝ ਇਹ ਤੇਰਾ ਬਖਸ਼ਿਆ ਹੋਇਆ ਹੈ। ਓਤ ਪੋਤ ਨਾਨਕ ਸੰਗ ਬਸੇਰਾ, ਹੇ ਵਾਹਿਗੁਰੂ ਤੂੰ ਓਤ ਪੋਤ ਦਾ ਅਰਥ ਹੈ ਤਾਣੇ ਪੇਟੇ ਵਾਂਗੂ ਹਮੇਸ਼ਾ ਲਈ ਸਾਡੇ ਅੰਗ ਸੰਗ ਵਸ ਰਿਹਾ ਹੈ, ਤੇ ਸਾਨੂੰ ਇਹ ਐਸਾ ਅਨਭਵ ਐਸੀ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਗਈ ਹੈ।
ਸੁਹੀ ਮਹੱਲਾ ਪੰਜਵਾਂ, ਸੂਖ ਮਹਿਲ ਜਾ ਕੇ ਉਜ ਦੁਆਰੇ, ਤਾਂ ਮੈਂ ਵਸੈ ਭਗਤ ਪਿਆਰੇ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਫਿਰ ਸੁਹੀ ਰਾਗ ਦੇ ਵਿੱਚ ਪਰਮੇਸ਼ਰ ਦੇ ਪਿਆਰਿਆਂ ਦੀ ਹੀ ਮਹਿਮਾ ਉਚਾਰਨ ਕਰਦੇ ਹਨ। सहज कथा प्रभ की अत मीठी विरले काहू नेत्रहु डिठी। रहाओ सतगुरु फरमाउंदे ने जिहड़ी उस वाहिगुरु की सहज कथा है वह बहुत मिठी प्यारी है। एक कथा वह है जो आपां इत्थे भी सुनदे हाँ, पर जिहड़ी कथा की गल इत्थे सतगुरु करदे ने उहदा संबंध आत्मक अवस्था दे नाल है। सहज कथा प्रभ की अत मिठी। जदों कोई भी गुरसिख माई पाई अपनी सुरत नूं शब्द नाल जोड़ के नाम बाणी दा अभ्यास करदा है उहदी सुरत आत्मक मंडलां दे विच जांदी है तां उहनूं उत्थे इक सहज दी कथा सुनाई दिंदी है। सहज कथा प्रभ की अत मिठी। सतगुरु कहिंदे ने उस अकाल पुरख वाहिगुरु दी सहज दी कथा बहुत मिठी प्यारी है। विरले काहू नेत्रहु डिठी, पर किसे विरले ने ही उस सहज दी कथा नूं अपने अंदरूनी नेत्रां दे नाल अनुभवी दृष्टि दे नाल उसनूं वेखिया है। इन्हां अखां दे नाल नहीं, क्योंकि वह आत्मक अवस्था दी कथा है। किसे विरले ने उसनूं अंदरलियां अखां दे नाल दिव दृष्टि नाल ज्ञान दृष्टि नाल उसनूं तकिया है। वह कैसी कथा है? साहिब सतगुरु सच्चे पातशाह आरंभ तों फरमाउंदे हन,
सूग महल जाके ऊज दुआरे ता मैं वासै भगत प्यारे।
सब तो पहला वह कथा हुंदी कित्थे है, उस जगह दे बारे सतगुरु दसदे ने। सूख महल, बई उस बड़े सुख दे महल ने, बड़े सुखदाई महल ने ਤੇ ਜਿਨ੍ਹਾਂ ਦੇ ਦਰਵਾਜ਼ੇ ਬਹੁਤ ਉੱਚੇ ਨੇ। ਸੂਖ ਮਹਿਲ ਬਹੁ ਵਚਨ ਸ਼ਬਦ ਹੈ, ਵੀ ਜਿੱਥੇ ਪਰਮੇਸ਼ਰ ਦੇ ਪਿਆਰੇ ਭਗਤ ਵਸਦੇ ਨੇ ਔਰ ਉਹ ਬੜੇ ਸੁਖਦਾਈ ਮਹਿਲ ਨੇ ਤੇ ਬਹੁਤ ਉੱਚੇ ਉੱਚੇ ਸੋਹਣੇ ਉਹਨਾਂ ਦੇ ਦਰਵਾਜ਼ੇ ਨੇ। ਤਾਂ ਮੈਂ ਵਸੈਂ ਭਗਤ ਪਿਆਰੇ, ਵੀ ਉਹਨਾਂ ਦੇ ਵਿੱਚ ਉਸ ਮੇਰੇ ਪਿਆਰੇ ਪ੍ਰਭੂ ਦੇ ਭਗਤ ਲੋਕ ਵਸਦੇ ਨੇ। ਜਪਜੀ ਸਾਹਿਬ ਬਾਣੀ ਵਿੱਚ ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਅਵਸਥਾ ਨੂੰ ਕਰਮਖੰਡ ਦਾ ਨਾਮ ਦਿੱਤਾ ਹੈ। ਕਰਮ ਦਾ ਅਰਥ ਹੈ ਬਖਸ਼ਿਸ਼, ਵੀ ਉਹ ਬਖਸ਼ਿਸ਼ ਦਾ ਖੰਡ ਹੈ। ਤਿੱਥੇ ਭਗਤ ਵਸਾ ਹੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ। ਉਹ ਕਰਮਖੰਡ ਦੇ ਵਿੱਚ ਭਗਤ ਵਸਦੇ ਨੇ। ਉਸ ਕਰਮਖੰਡ ਦੀ ਅਵਸਥਾ ਬਾਰੇ ਸਤਿਗੁਰੂ ਇੱਥੇ ਜ਼ਿਕਰ ਕਰਦੇ ਨੇ, ਵੀ ਉਸ ਵਾਹਿਗੁਰੂ ਦੇ ਬੜੇ ਸੁਖ ਪੂਰਵਕ ਮਹਿਲ ਨੇ, ਬੜੇ ਸੁਖਦਾਈ ਮਹਿਲ ਨੇ ਤੇ ਬੜੇ ਉੱਚੇ ਉੱਚੇ ਜਿਸਦੇ ਦਰਵਾਜ਼ੇ ਨੇ। ਵੀ ਉਸ ਦੇ ਵਿੱਚ ਉਹਨਾਂ ਦੇ ਵਿੱਚ ਉਹ ਪਰਮੇਸ਼ਰ ਦੇ ਪਿਆਰੇ ਭਗਤ ਲੋਕ ਵਸਦੇ ਹਨ।
ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਵਿਰਲੇ ਕਾਹੂ ਨੇਤਰੋ ਡਿਠੀ। ਰਹਾਉ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਉਸ ਵਾਹਿਗੁਰੂ ਪਰਮੇਸ਼ਰ ਦੀ ਇਹ ਸਹਿਜ ਦੀ ਕਥਾ ਬਹੁਤ ਮਿੱਠੀ ਪਿਆਰੀ ਹੈ, ਪਰ ਕਿਸੇ ਵਿਰਲੇ ਨੇ ਹੀ ਆਪਣੀਆਂ ਅੰਦਰਲੀਆਂ ਅੱਖਾਂ ਦੇ ਨਾਲ ਦਿਵ ਦ੍ਰਿਸ਼ਟੀ ਦੇ ਨਾਲ ਉਸਨੂੰ ਤੱਕਿਆ ਹੈ।
ਤਹ ਗੀਤ ਨਾਦ ਅਖਾਰੇ ਸੰਗਾ ਊਹਾਂ ਸੰਤ ਕਰੈ ਹਰ ਰੰਗਾ।
ਰਹਾਉ ਬਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਿੱਥੇ ਵਾਹਿਗੁਰੂ ਦੇ ਸੱਚਖੰਡ ਦੇ ਵਿੱਚ ਭਗਤ ਲੋਕ ਕਥਾ ਕਰਦੇ ਨੇ, ਉਹ ਸਹਿਜ ਦੀ ਕਥਾ ਬਹੁਤ ਮਿੱਠੀ ਕਥਾ ਹੈ। ਉੱਥੇ ਨਾਲ ਦੀ ਨਾਲ ਉੱਥੇ ਤਹ ਗੀਤ ਨਾਦ ਅਖਾਰੇ ਸੰਗਾ, ਸੰਗਾ ਦਾ ਅਰਥ ਵੀ ਕਥਾ ਦੇ ਨਾਲ ਨਾਲ ਉੱਥੇ ਸ਼ਬਦ ਕੀਰਤਨ ਦੇ ਅਖਾੜੇ ਵੀ ਲੱਗਦੇ ਨੇ, ਭਾਵ ਉੱਥੇ ਗੁਰਮੁਖ ਪਿਆਰੇ ਰਾਗੀ ਸਿੰਘ ਬੈਠ ਕੇ ਰੱਬੀ ਕੀਰਤਨ ਵੀ ਕਰਦੇ ਨੇ। ਸੱਚਖੰਡ ਦੇ ਵਿੱਚ ਵੀ ਕੀਰਤਨ ਹੁੰਦਾ ਹੈ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਤਹਿ ਗੀਤ ਨਾਦ, ਗੀਤ ਦਾ ਅਰਥ ਹੈ ਗੁਰੂ ਕੇ ਸ਼ਬਦ ਗੁਰਬਾਣੀ, ਨਾਦ ਦਾ ਅਰਥ ਹੈ ਸੰਗੀਤ ਦੀ ਧੁਨ। ਗੀਤ ਨਾਦ ਦਾ ਅਰਥ ਹੋ ਗਿਆ ਵੀ ਉੱਥੇ ਸ਼ਬਦ ਕੀਰਤਨ ਦੇ ਵੀ, ਨਾਮ ਬਾਣੀ ਦੇ ਕੀਰਤਨ ਦੇ ਵੀ ਉੱਥੇ ਅਖਾੜੇ ਲੱਗਦੇ ਨੇ, ਉੱਥੇ ਜੋੜ ਮੇਲੇ ਹੁੰਦੇ ਨੇ, ਉੱਥੇ ਗੁਰਮਤ ਸਮਾਗਮ ਹੁੰਦੇ ਨੇ, ਉੱਥੇ ਕੀਰਤਨ ਦਰਬਾਰ ਹੁੰਦੇ ਨੇ। ਊਹਾਂ ਸੰਤ ਕਰਹਿ ਹਰ ਰੰਗਾ, ਉੱਥੇ ਪਰਮੇਸ਼ਰ ਦੇ ਪਿਆਰੇ ਤੇ ਬਹੁਤ ਆਨੰਦ ਮਾਣਦੇ ਨੇ, ਕਥਾ ਵੀ ਸੁਣਦੇ ਨੇ, ਕਥਾ ਦਾ ਰੰਗ ਮਾਣਦੇ ਨੇ ਤੇ ਕਈ ਕੀਰਤਨ ਦੇ ਰਸੀਏ ਕੀਰਤਨ ਦਾ ਆਨੰਦ ਮਾਣਦੇ ਹਨ।
ਤਹ ਮਰਨ ਨਾ ਜੀਵਨ ਸੋਗ ਨਾ ਹਰਖਾ, ਸਾਚ ਨਾਮ ਕੀ ਅੰਮ੍ਰਿਤ ਵਰਖਾ।
ਫਿਰ ਉਹ ਮਹਾਰਾਜ ਅਵਸਥਾ ਤੇ ਉਹ ਅਵਸਥਾ ਹੈ ਕਿਹੋ ਜੀ? ਸਤਿਗੁਰੂ ਕਹਿੰਦੇ ਨੇ ਤਹ ਮਰਨ ਨਾ ਜੀਵਨ ਸੋਗ ਨਾ ਹਰਖਾ, ਨਾ ਉੱਥੇ ਮੌਤ ਹੈ ਤੇ ਨਾ ਹੀ ਉੱਥੇ ਜੀਵਨ ਹੈ, ਭਾਵ ਉੱਥੇ ਜੀਵਨ ਦੇ ਨਾਲ ਹੀ ਮੌਤ ਦਾ ਸੰਬੰਧ ਹੈ ਨਾ, ਉੱਥੇ ਮੌਤ ਵੀ ਨਹੀਂ ਜਾ ਸਕਦੀ, ਨਾ ਹੀ ਉੱਥੇ ਆਹ ਜਿਹੜਾ ਜੀਵਨ ਹੈ ਜੋ ਕਾਲ ਦੇ ਘੇਰੇ ਦੇ ਵਿੱਚ ਘਿਰਿਆ ਹੋਇਆ, ਐਸਾ ਜੀਵਨ ਵੀ ਉੱਥੇ ਨਹੀਂ ਹੈ। ਨਾ ਉੱਥੇ ਮੌਤ ਦਾ ਡਰ ਹੈ, ਨਾ ਉੱਥੇ ਜੀਵਨ ਦਾ ਕੋਈ ਕਿਸੇ ਕਿਸਮ ਦਾ ਕੋਈ ਪ੍ਰਭਾਵ ਹੈ, ਨਾ ਉੱਥੇ ਸੋਗ ਗਮ ਹੈ, ਤੇ ਨਾ ਹੀ ਹਰ ਕਾ ਕਿਸੇ ਕਿਸਮ ਦੀ ਖੁਸ਼ੀ ਹੈ। ਉੱਥੇ ਫਿਰ ਹੈ ਕਿ ਸਾਚ ਨਾਮ ਕੀ ਅੰਮ੍ਰਿਤ ਵਰਖਾ, ਉੱਥੇ ਸੱਚੇ ਨਾਮ ਦੀ ਅੰਮ੍ਰਿਤ ਵਰਖਾ ਹੁੰਦੀ ਹੈ, ਭਾਵ ਉੱਥੇ ਮਿੱਠੀ ਮਿੱਠੀ ਫੁਹਾਰ ਜਿਵੇਂ ਪੈਂਦੀ ਹੈ, ਇਸ ਢੰਗ ਦੇ ਨਾਲ ਉੱਥੇ ਸੱਚੇ ਨਾਮ ਦੀ ਅੰਮ੍ਰਿਤ ਵਰਖਾ ਹੁੰਦੀ ਹੈ।
ਗੋਹਜ ਕਥਾ ਇਹ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਹ ਜਿਹੜੀ ਗੋਹਜ ਕਥਾ ਹੈ, ਇਹ ਕਰਮ ਖੰਡੀ ਭਗਤਾਂ ਦੀ ਅਵਸਥਾ ਹੈ, ਜਿਹੜੀ ਗੋਹਜ ਕਥਾ ਹੈ ਆਤਮਕ ਮੰਡਲਾਂ ਦੀ, ਇਹ ਗੁੱਝੀ ਕਥਾ ਹੈ, ਇਹ ਅਸੀਂ ਗੁਰੂ ਦੀ ਕਿਰਪਾ ਨਾਲ ਜਾਣੀ ਹੈ। ਨਾਨਕ ਬੋਲੇ ਹਰ ਹਰ ਬਾਣੀ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਦਾਸੇ ਹਰ ਵੇਲੇ ਉਸ ਵਾਹਿਗੁਰੂ ਪਰਮੇਸ਼ਰ ਦੀ ਬਾਣੀ ਹੀ ਉਚਾਰਨ ਕਰਦਾ ਰਹਿਣਾ, ਕਿਉਂਕਿ ਬਾਣੀ ਦੁਆਰਾ ਹੀ ਉਸ ਸਹਿਜ ਦੀ ਕਥਾ ਦਾ ਪਤਾ ਲੱਗਿਆ ਹੈ।